ਬਾਕੀ ਚੰਦ ਨੂੰ ਸੁਨੇਹਾ ਭੇਜਿਆ ਚੰਦੂ ਨੇ ਵੀ ਆ ਜਾ ਲਾਹੌਰ ਬਾਦਸ਼ਾਹ ਕੋਲ ਚੱਲ ਕੇ ਪੁਕਾਰ ਕਰਦੇ ਆ ਤੇ ਗੱਲਬਾਤ ਚੱਲ ਗਈ ਹੈ। ਤੋ ਬਾਬੇ ਪ੍ਰਿਥਵੀ ਚੰਦ ਨੇ ਕੋਠੇ ਗੁਰੂ ਤੋਂ ਚੱਲ ਕਰਮੋ ਦਾ ਮੰਨਦਾ ਵੀ ਹੁਣੇ ਜਾਣ ਉਹਨੇ ਰੋਕਿਆ ਵੀ ਹੈ। ਤੋ ਪਰ ਵੀ ਬਾਬਾ ਪ੍ਰਿਥਵੀ ਚੰਦ ਜੀ ਚੱਲ ਪਏ, ਚਲਦਿਆਂ ਚਲਦਿਆਂ ਆਪਣੇ ਹੇਹਰ ਪਿੰਡ ਪਹੁੰਚੇ ਨੇ, ਜਿਹੜਾ ਬਾਬੇ ਪ੍ਰਿਥਵੀ ਚੰਦ ਨੇ ਆਪਣੇ ਉੱਥੇ ਅਸਤਾਇਆ ਸੀ ਹੇਹਰ ਪਿੰਡ ਲਾਹੌਰ ਸ਼ਹਿਰ ਦੇ ਨੇੜੇ। ਸਰੋਵਰ ਵੀ ਬਣਾਇਆ ਹੋਇਆ, ਤਾਲ ਵੀ ਬਣਾਇਆ ਹੋਇਆ, ਛੱਪੜੀ ਕਹਿ ਸਕਦੇ ਹਾਂ ਵੀ ਛੱਪੜੀ ਬਣਾਈ ਹੋਈ ਸੀ, ਵਿੱਚ ਇਹਨੇ ਦਰਬਾਰ ਵੀ ਬਣਾਇਆ ਹੋਇਆ ਸੀ। ਨਾਲ ਦੇ ਚੇਲਿਆਂ ਨੂੰ ਕਹਿੰਦਾ ਇੱਥੇ ਤਿੰਨ ਕੁ ਦਿਨ ਰਵਾਂਗੇ। ਤਿੰਨ ਦਿਨ ਜਦੋਂ ਬੀਤ ਗਏ, ਸ਼ਾਮ ਜੇ ਦਾ ਸਮਾਂ ਹੋਇਆ, ਤੀਜੇ ਦਿਨ ਰਾਤ ਨੂੰ ਕਹਿੰਦਾ ਆਪਾਂ ਕੱਲ ਨੂੰ ਲਾਹੌਰ ਜਾਣਾ, ਪਰ ਪਰਮੇਸ਼ਰ ਨੇ ਜੋ ਚਿਤਵਿਆ ਹੋਇਆ ਵਰਤਣਾ ਤਾਂ ਉਹੀ ਹੈ। ਮਨੁੱਖ ਜੋ ਨਰ ਚਾਹਤ ਕਛ ਔਰ, ਔਰਾ ਕੀ ਔਰਾ ਭਾਈ, ਚਿਤਵਤ ਰਹੇ ਠਗੌ ਨਾਨਕ ਫਾਂਸੀ। ਗੱਲ ਭਰੀ, ਬੰਦਾ ਚਾਹੁੰਦਾ ਕੁਝ ਹੋਰ ਹੈ, ਪਰ ਹੋਣਾ ਉਹ ਹੈ ਜੋ ਪਰਮੇਸ਼ਰ ਨੇ ਰਚ ਰੱਖਿਆ। ਹੋਇਆ ਸੋਏ ਜੋ ਰਾਮ ਰਚ ਰਾਖਾ, ਹੋਈ ਹੋਣਾ ਉਹੀ ਹੈ ਜੋ ਹੋਏਗਾ, ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਚ ਹੀ ਹੋਵੇਗਾ, ਜੋ ਕਰਤਾਰ ਕਰੇਗਾ ਹੋਣਾ। ਮਹਾਰਾਜ ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਸੀ ਮਰਦਾਨਿਆਂ, ਵੇਖ ਰਜਾ ਕਰਤਾਰ ਦੀ, ਵੇਖ ਰੰਗ ਕਰਤਾਰ ਦੇ, ਕਿਉਂਕਿ ਜੋ ਹੋ ਰਿਹਾ ਉਸ ਕਰਤਾਰ ਦੇ ਹੱਥੋਂ ਹੀ ਹੋ ਰਿਹਾ, ਪਰਮੇਸ਼ਰ ਦੇ ਹੀ ਹੱਥੋਂ ਹੋ ਰਿਹਾ। ਆਓ ਸਰਵਣ ਕਰੀਏ ਗੁਰੂ ਚਰਨਾਂ ਦਾ ਧਿਆਨ, ਆਪਣੇ ਹਿਰਦਿਆਂ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ, ਦੁਨੀਆਂ ਦੇ ਮੰਤਰਾਂ ਵਿੱਚੋਂ ਮਹਾਨ ਸਿਰਮੌਰ ਸ਼੍ਰੋਮਣੀ ਮੰਤਰ ਨੂੰ ਰਸਨਾ ਤੋਂ ਜਪਦੀ, ਸਤਨਾਮ ਸ਼੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਨਿਸ਼ਾਨੀ ਚੰਦ ਚੰਦੂ ਕਰੇ ਪ੍ਰਤੀਕ ਨਾ, ਇੱਕ ਸਿੱਖ ਮਿਲ ਆਇਆ।
ਉਧਰ ਚੰਦੂ ਉਡੀਕ ਕਰ ਰਿਹਾ ਸੀ, ਬਾਬਾ ਪ੍ਰਿਥੀ ਚੰਦ ਕਹਿੰਦਾ ਆਪਣੇ ਚੇਲਿਆਂ ਚਾਟੜਿਆਂ ਨੂੰ ਜਿਹੜੇ ਨਾਲ ਸਨ, ਕਹਿੰਦਾ ਚੰਦੂ ਉਡੀਕ ਰਿਹਾ ਆਪਾਂ ਨੂੰ ਤੇ ਇੱਕ ਚੇਲਾ ਮੇਰਾ ਸਿੱਖ ਉਹ ਚੰਦੂ ਨੂੰ ਅੱਜ ਹੀ ਮਿਲ ਕੇ ਆਇਆ ਹੈ।
ਅਰਜਨ ਕੋ ਮਾਰੇ ਉਹ ਚਾਹੇ ਲੇ ਮੋਏ ਸਹਾਇਆ।
ਚੰਦੂ ਚਾਹੁੰਦਾ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ, ਪਰ ਉਹਦੇ ਲਈ ਉਹ ਮੇਰੀ ਸਹਾਇਤਾ ਚਾਹੁੰਦਾ, ਮੇਰੀ ਮਦਦ ਚਾਹੁੰਦਾ ਹੈ।
ਨਿਸਾ ਪਾਈ ਭੋਜਨ ਅਚਿਓ ਦਦ ਸਿੱਖ ਨੇ ਆਨਾ।
ਇਹਨੇ ਨੂੰ ਰਾਤ ਪੈ ਗਈ, ਕਹਿੰਦਾ ਆਪਾਂ ਕੱਲ ਸਵੇਰੇ ਲਾਹੌਰ ਨੂੰ ਜਾਣਾ, ਤਿਆਰੀ ਕਰ ਲੋ। ਚੇਲਿਆਂ ਨੇ ਆਖਿਆ ਜੀ ਠੀਕ ਹੈ। ਸ਼ਾਮ ਜੇ ਦਾ ਸਮਾਂ ਬੀਤ ਗਿਆ, ਜਦੋਂ ਰਾਤ ਜੀ ਹੋਈ, ਥੋੜਾ ਜਿਹਾ ਹਨੇਰਾ ਪਿਆ ਤੇ ਇਹਦਾ ਜਿਹੜਾ ਲਾਂਗਰੀ ਸੀ ਬਾਬੇ ਪ੍ਰਿਥੀ ਚੰਦ ਦਾ, ਉਹ ਲੈ ਕੇ ਇਹਦੇ ਵਾਸਤੇ ਭੋਜਨ।
ਸੁੱਖ ਚਾਵਰ ਸਾਗ ਸੋ ਕੀ ਨਸਬੋ ਖਾਨਾ।
ਉਸ ਦਿਨ ਭੋਜਨ ਵੀ ਬਣਿਆ, ਉਹਨੇ ਚਾਵਲ ਵੀ ਰਿੰਨੇ ਹੋਏ ਨਾਲ, ਸੂਖਮ ਚਾਵਲ ਜਿਹੜੇ ਬਰੀਕ ਚਾਵਲ ਹੁੰਦੇ ਆ ਉਹ ਲਿਆਂਦੇ, ਸਾਗ ਲਿਆਂਦਾ ਨਾਲ, ਦਹੀਂ ਲੈ ਆਂਦੀ, ਦਹੀਂ ਪਾ ਕੇ ਸਾਗ ਪਾ ਕੇ ਤੇ ਚਾਵਲ ਬਾਬਾ ਪ੍ਰਿਥੀ ਚੰਦ ਬੜੇ ਸਵਾਦ ਨਾਲ ਚਸਕੇ ਲੈ ਕੇ ਖਾਣ ਲੱਗਾ।
ਸਵਾਦ ਸਾਤ ਅੱਜ ਬਹੁ ਗਏ ਹੁਣ ਹਾਰ ਖਵਾਇਓ।
ਅੱਜ ਚਾਵਲ ਅੱਗੇ ਵੀ ਰੋਜ ਖਾਂਦਾ, ਪਰ ਅੱਜ ਸਵਾਦ ਹੀ ਬੜੇ ਲੱਗੇ। ਕਿਤੇ ਕਹਿੰਦਾ ਸਵਾਦ ਦੇ ਨਾਲ ਖਾਂਦਿਆਂ ਖਾਂਦਿਆਂ ਬਹੁਤੇ ਖਾ ਗਿਆ, ਕਹਿੰਦੇ ਜਾਂ ਇਹ ਖਾ ਗਿਆ ਜਾਂ ਇਉਂ ਕਹਿ ਲੋ ਵੀ ਹੋਣੀ ਨੇ ਖਵਾ ਦਿੱਤੇ, ਜਿਹੜੀ ਹੋਣੀ ਵਰਤਣੀ ਸੀ ਉਸ ਹੋਣੀ ਨੇ ਖਵਾ ਦਿੱਤੇ, ਵੀ ਚੰਗੀ ਤਰ੍ਹਾਂ ਰੱਜ ਕੇ ਖਾ ਲੈ।
ਗਰ ਲੋ ਪਰ ਕਹਿ ਉਧਰ ਕੋ ਨਿਸਮੈ ਸੁਪਤਾਇਓ।
ਗਲੇ ਤੱਕ ਪੇਟ ਭਰ ਲਿਆ ਬਾਬੇ ਪ੍ਰਿਥੀ ਚੰਦ ਨੇ, ਤੇ ਫਿਰ ਸੱਜੇ ਖੱਬੇ ਟੁਰਨ ਵੀ ਨਹੀਂ ਗਿਆ, ਉੱਥੇ ਹੀ ਮੰਜੇ ਤੇ ਪੈ ਗਿਆ ਸੌਣ ਵਾਸਤੇ।
ਅਰਧ ਨਿਸਾ ਬਦ ਹਾਜ਼ਮਾ ਹੈਜ਼ਾ ਹੋਏ ਆਵਾ।
ਅੱਧੀ ਕੁ ਰਾਤ ਦਾ ਸਮਾਂ ਹੋਇਆ ਤੇ ਬਦ ਹਜ਼ਮੀ ਹੋ ਗਈ, ਜਿਹੜੇ ਚਾਵਲ ਖਾਧੇ ਸੀ ਹੁਣ ਉਬਲਣ ਲੱਗੇ ਅੰਦਰ, ਉਹਦੇ ਨਾਲ ਤੇਜ਼ਾਬ ਬਣਿਆ ਬਹੁਤ ਜ਼ਿਆਦਾ, ਉਹ ਗਲੇ ਤਾਂ ਹੀ ਆਉਣ ਲੱਗਾ, ਕਹਿੰਦੇ ਬਹੁਤ ਜ਼ਿਆਦਾ ਬਦ ਹਜ਼ਮੀ ਹੋ ਗਈ।
ਸੂਲ ਉੱਠਿਓ ਜਨ ਸੂਲ ਚੁਭ ਦੁੱਖ ਤੇ ਬਿਕੁਲਾਵਾ।
ਪੇਟ ਦੇ ਵਿੱਚ ਉਧਰ ਦੇ ਵਿੱਚ ਬੈਵਾਦੀ ਜਿਹੜੀ ਸੀ ਉਹ ਵੱਧ ਗਈ, ਕਿਉਂਕਿ ਦਹੀਂ ਖਾਧੀ ਸੀ, ਚਾਵਲ ਸਨ, ਫਿਰ ਨਾਲ ਸਾਗ ਸੀ, तिने चीजा बै वालिया सन, तो खा के ओदे नाल बै वध गई, शरीर च वात दा रोग वध गया, पेट अफर गया, सूल उठिया बड़ा भयानक, बहुत ज्यादा दर्द, इन्ना ज्यादा सूल उठिया भी वह चुभदा है, मानो जिवें सूल ही चुभदा होवे।
हाय हाय मुख करते हैं जागे नर पासू,
कहिंदे चुभदा दर्द दे नाल व्याकुल हो गया, हाय हाय करदा दर्द नाल, ते मुख दे उत्तों जदों हाय हाय कहिंदा नाल जिहड़े इहदे चेले चाटड़े सी, इहदी हाय दुहाई सुन के ओह उठ खलोते।
कहां जतन को तब करे नै ओखद रासू,
अद्धी रात दा समां सी, अद्धी रात दे समें हुण दवाई कित्थों लियावण, ना कोई औषधि ना कोई वैद सुझे भी अद्धी रात नूं इत्थे वैद कित्थों मिले, जे रहि जांदा तरन तारन साहब उत्थे वैद भी सी, पर काल लै गया, हेहर कहिंदा नहीं अपने चल के साडा तीर्थ है उत्थे रवांगे, उत्थे हुण कोई ना वैद ना कोई दवाई, कहिंदे हुण अद्धी रात दा समां इत्थे हुण की करिए, केड़ी औषधि लियाईए।
नै हकीम को ग्राम में कछु होई ना उपाई,
पिंड दे विच दो चार बंदियां दे घर खड़काए रात नूं चेलियां ने, पुछिया भी पिंड च कोई हकीम होवे, कहिंदे हकीम तां इत्थों बड़ी दूर है जी, साडे पिंड च तां कोई हकीम नहीं है, वैद नहीं है, एदां बहुत ज्यादा वड्डी समस्या बन गई, कोई उपाय सुझदा नहीं, नजर नहीं आउंदा।
रुदत निकट वै दुखत सब तिसे आस चुकाई,
पृथ्वी चंद पुठा होवे, कदे सिद्धा होवे, कदे उठ के बैठे, कदे लेट जाए, कदे मंजे तो थले आके तड़फे, इन्नी ज्यादा पेट दा दर्द बहुत भयानक हुंदा, बर्दाश्त नहीं हुंदा, कहिंदे नाले उल्टियां करी जांदा, ते बहुत भयानक पीड़ा दे नाल बेबल हो रहा पृथ्वी चंद, लागे चेले रोई जांदे ने, पर कोई उपाय नहीं चलदा।
पृथ्वी ने जानियो मरन नै बाचे प्राणा,
बाबे पृथ्वी चंद नूं सुझ गई भी बस हुण मेरी मौत आ गई, हुण मेरे प्राण नहीं बचदे, ओहनूं नजर आउण लग पिया, काल दिसण लग पिया बाबे पृथ्वी चंद नूं भी हुण बस अंतम समा आ गया है।
सिख दास गन हितू लख असबाक बखाना,
जिहड़े बाबे पृथ्वी चंद दे सिख कोल खड़े सी, दास खड़े रो रहे सन, जिहड़े दे हितैषी सन, उन्हां नूं बोलिया बाबा पृथ्वी चंद, कहण लगा
अब मेरो पर लोक वै रुजवद्यो बिसाला,
कहण लगा भी मेरा हुण परलोक गमन दा समा आ गया, हुण नहीं मैं बचदा, मेरा ये रोग वधदा जा रहा है, ए पीड़ा बहुत ज्यादा भयानक रूप दे विच वधदी जा रही है।
दहा करो इस थान ही कर क्रिया कपाला,
मैं हुण शरीर त्याग देना इत्थे, ते मेरी इस देह दा संस्कार इत्थे ही करियो, इत्थे ही मेरे शरीर दा अंतम संस्कार कर दियो।
पीछे होए जो अंश मम मर है कित कोई,
ते मेरे परिवार नू मेरे टब्बर नू जाके दस दियो भी मेरी अंश वंश विच जेड़ा भी कोई परिवार च मरेगा आने वाले समय च, जेदी भी बहुत होवेगी।
दहा आन इस थल करे कह दीजे सोई,
उन्हां नू कह दियो भी इत्थे ही संस्कार करना है उन्हां दा, जेड़ा मेरे तो बाद मेरे परिवार दे विच कुछ भी जी दी मौत हुंदी है, उहदा अंतम संस्कार इत्थे हेहर पिंड विच ही लिया के करना है।
मोको मिले सो आन कर फल उत्तम पावे,
जिहदा संस्कार इत्थे लिया के करनगे ओह फिर मैनू ही आके मिलेगा, ओहनू उत्तम फल दी प्राप्ति होवेगी। हां जी
मेहरवान सो कहो तुम बहुत ना रुद नावे,
तुसी मेरे पुत मेहरवान नू कहो भी ओह बहुता ना रोवे, ओह रुदन ना करे, ते बहुता व्याकुल ते बेबल ना होवे।
ए रीत सब जगत की आवत इक जाते,
संसार दी रीति है इत्थे इक आउंदा ते इक जांदा, एही मर्यादा संसार दी। बाबा पृथ्वी चंद हुण रहा तां गुरु घर ही सी, पता सी गुरमत दी गल बात की हुंदी है, की खेड हुंदी है, तो जानदा सी उहदे बारे, इस करके उदां दीआं ही गल्लां करदा। कहिंदे मेहरबान नूं कहो भी बहुता ना रोदन करे, व्याकुल ना होवे, धीरज रखे, ए संसार दी रीति है, ਇੱਥੇ ਇੱਕ ਆਉਂਦਾ ਜੀਵ ਤੇ ਇੱਕ ਜਾ ਰਹੇ ਹਨ।
ਕਰੋ ਕਿਰਿਆ ਮੇਰੀ ਸਕਲ ਜਪ ਨਾਮ ਪ੍ਰਭਾਤੇ।
ਉਹਨੂੰ ਕਹਿਓ ਵੀ ਮੇਰੀ ਬਾਕੀ ਜਿਹੜੀ ਕਿਰਿਆ ਸਾਰੀ ਉੱਥੇ ਕੋਠੇ ਪਿੰਡ ਚ ਹੀ ਕਰੇ ਤੇ ਉਹਨੂੰ ਇਹ ਵੀ ਆਖਿਓ ਵੀ ਸਵੇਰੇ ਉੱਠ ਕੇ ਭਜਨ ਕਰਿਆ ਕਰੇ, ਅੰਮ੍ਰਿਤ ਵੇਲੇ ਦੀ ਸੰਭਾਲ ਕਰਿਆ ਕਰੇ। ਬਾਬੇ ਮਿਹਰਬਾਨ ਨੂੰ ਕਹਿੰਦੇ ਕਿਹੋ ਵੀ ਸਵੇਰੇ ਉੱਠ ਕੇ ਨਾਮ ਜਪਿਆ ਕਰੇ।
ਪੁਨ ਆਵੋ ਚੰਦੂ ਮਿਲੋ ਲਿਓ ਗੁਰ ਤਾ ਗਾਦੀ।
ਥੋੜਾ ਜਿਹਾ ਸਮਾਂ ਪਾ ਕੇ ਮੇਰੀ ਕਿਰਿਆ ਕਰਨ ਤੋਂ ਬਾਅਦ ਮਿਹਰਬਾਨ ਨੂੰ ਕਹਿਓ ਵੀ ਮੇਰੀ ਜਗ੍ਹਾ ਤੇ ਹੁਣ ਚੰਦੂ ਨੂੰ ਉਹ ਆ ਕੇ ਮਿਲੇ ਵੀ ਜਿਹੜਾ ਕੰਮ ਮੈਂ ਕਰਨ ਚੱਲਿਆ ਸੀ ਹੁਣ ਉਹ ਆ ਕੇ ਕਰੇ ਤੇ ਆਉਂਦਿਆਂ ਸਾਰ ਉਹਨੂੰ ਚੰਦੂ ਕੋਲੋਂ ਗੁਰਤਾ ਗੱਦੀ ਮਿਲ ਜਾਣੀ ਹੈ।
ਜਿਉਂ ਕਿਉਂ ਅਰਜਨ ਕੋ ਹਤੋ ਪੁਨ ਕੀ ਜੇ ਸ਼ਾਦੀ।
ਉਹਨੂੰ ਕਿਹੋ ਵੀ ਜਿਵੇਂ ਕਿਵੇਂ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ ਤੇ ਉਹਨਾਂ ਨੂੰ ਮਾਰ ਕੇ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਉਣੀ ਹੈ, ਆਪਣੇ ਘਰ ਚ ਸ਼ਾਦੀ ਰਚਣੀ ਹੈ।
ਪੁਰੋ ਕਾਮਨਾ ਆਏ ਕਰ ਸਭ ਬਣਿਓ ਬਣਾਓ।
ਕਹਿੰਦੇ ਬਸ ਸਾਰਾ ਕੰਮ ਬਣਿਆ ਹੀ ਪਿਆ, ਮਿਹਰਬਾਨ ਨੂੰ ਕਿਹੋ ਵੀ ਫਿਕਰ ਨਾ ਕਰੇ, ਮੈਂ ਕਰ ਚੱਲਿਆ ਆਪਣੇ ਵੱਲੋਂ ਸਾਰਾ ਕੰਮ। ਉਹਨੂੰ ਤਾਂ ਹੁਣ ਬਣਿਆ ਬਣਾਇਆ ਕੰਮ ਮਿਲ ਜਾਣਾ, ਉਹਦੀ ਕਾਮਨਾ ਪੂਰੀ ਹੋ ਜਾਣੀ ਆ, ਉਹਨੂੰ ਗੁਰੂ ਬਣਨ ਦਾ ਮਾਣ ਮਿਲ ਜਾਣਾ।
ਬੈਰ ਸੰਭਾਰੋ ਆਪਣੋ ਨੈ ਕਰੋ ਵਲਾਓ।
ਉਹਨੂੰ ਕਿਹੋ ਆਪਣਾ ਵੈਰ ਯਾਦ ਰੱਖੇ, ਦੁਸ਼ਮਣੀ ਆ ਸਾਡੀ ਗੁਰੂ ਅਰਜਨ ਸਾਹਿਬ ਨਾਲ, ਇਸ ਪਾਸਿਓ ਬੜਾਓ ਨਾ ਕਰੇ, ਇਸ ਪਾਸਿਓ ਟਾਲਾ ਨਾ ਵੱਟੇ, ਇਹ ਵੈਰ ਅੱਗੇ ਵੀ ਉਹ ਪਾਲ ਕੇ ਰੱਖੇ।
ਕਿਮ ਕਹਿ ਧਰਨੀ ਪਰਿਓ ਵਿਆਕੁਲ ਬਾਡੋ।
ਇਹ ਤਾਂ ਕਹਿ ਕੇ ਬਾਬਾ ਪ੍ਰਿਥੀ ਚੰਦ ਥੱਲੇ ਜ਼ਮੀਨ ਤੇ ਲੇਟ ਗਿਆ, ਦਰਦ ਨਾਲ ਬਹੁਤ ਵਿਆਕੁਲ ਤੇ ਬੇਬਲ ਹੋਇਆ।
ਬੋਲ ਬੰਦ ਮ੍ਰਿਤ ਚਿੰਨ ਪੇ ਸਭ ਸੰਗਨ ਜੋਵਾ।
ਤੜਫਦਿਆਂ ਤੜਫਦਿਆਂ ਸੂਲ ਦੇ ਨਾਲ ਸਹਿਜੇ ਸਹਿਜੇ ਸਰੀਰੇ ਦਾ ਟਿਕਣ ਲੱਗ ਪਿਆ, ਬੋਲਣਾ ਬੰਦ ਹੋ ਗਿਆ। ਅਖੀਰ ਨੂੰ ਪ੍ਰਿਥੀ ਚੰਦ ਦੇ ਸਰੀਰ ਚੋਂ ਸਵਾਸ ਨਿਕਲ ਗਏ, ਦੀ ਮੌਤ ਹੋ ਗਈ।
ਰਹੀ ਬੁਲਾਵਤ ਦਾਸ ਗਨ ਨਿਕਸੇ ਤਨ ਪ੍ਰਾਣਾ।
ਨੌਕਰ ਜਿਹੜੇ ਸੀ ਸਰੀਰ ਹਿਲਾ ਕੇ ਦੇ ਸੇਵਾਦਾਰ ਬੁਲਾਉਂਦੇ ਆ ਬਾਬਾ ਜੀ ਬੋਲੋ, ਪਰ ਹੁਣ ਬਾਬਾ ਜੀ ਹੋਵਣ ਤੇ ਬੋਲਣ, ਸਰੀਰ ਚੋਂ ਪ੍ਰਾਣ ਨਿਕਲ ਗਏ। ਸਭ ਨੇ ਜਾਣ ਲਿਆ ਕਿ ਸਰੀਰ ਠੰਡਾ ਹੋ ਗਿਆ।
ਚਿਤਵਤ ਗੁਰ ਸੰਗ ਬੈਰ ਕੋ ਪਰ ਲੋਕ ਪਿਆਨਾ।
ਸਤਿਗੁਰੂ ਜੀ ਦੇ ਨਾਲ ਵੈਰ ਚਿਤਵਦਾ ਚਿਤਵਦਾ, ਮਨ ਵਿੱਚ ਗੁਰੂ ਸਾਹਿਬ ਦਾ ਚਿੰਤਨ ਹੈ ਪਰ ਦੁਸ਼ਮਣੀ ਨਾਲ, ਦੁਸ਼ਮਣੀ ਤੇ ਵੈਰ ਦੇ ਨਾਲ ਗੁਰਦੇਵ ਨੂੰ ਚਿਤਵਦਾ ਚਿਤਵਦਾ ਬਾਬਾ ਪ੍ਰਿਥੀ ਚੰਦ ਪਰਲੋਕ ਗਮਨ ਕਰ ਗਿਆ।
ਰੁਦਤ ਸਕਲ ਬੈਠੇ ਨਿਕਟ ਸੋ ਰਾਤ ਬਿਤਾਈ।
ਜਿੰਨੇ ਨਾਲ ਦੇ ਸਾਥੀ ਸੀ ਰੋ ਧੋ ਕੇ ਉਹਨਾਂ ਨੇ ਨਾਲ ਕੋਲ ਬੈਠਿਆ ਰਾਤ ਬਤੀਤ ਕੀਤੀ।
ਭਈ ਪ੍ਰਭਾਤ ਉਠਾਏ ਕੈ ਬੜ ਚਿਖਾ ਬਣਾਈ।
ਅਗਲਾ ਦਿਨ ਹੋਇਆ ਤੇ ਬਾਬੇ ਪ੍ਰਿਥੀ ਚੰਦ ਦੀ ਲੋਥ ਚੁੱਕੀ, ਲਾਸ਼ ਚੁੱਕੀ ਤੇ ਚੱਕ ਕੇ ਇੱਕ ਵੱਡੀ ਚਿਖਾ ਰਚ ਕੇ ਉਹਦੇ ਤੇ ਸੰਸਕਾਰ ਦੀ ਤਿਆਰੀ ਕੀਤੀ।
ਉਪਰ ਧਰ ਕਰ ਚਾਰ ਕਰ ਰੋਏ ਸਮੁਦਾਏ।
ਅੰਗੀਠਾ ਰਚ ਕੇ ਲੱਕੜੀਆਂ ਦਾ ਢੇਰ ਲਾ ਕੇ ਤੇ ਬਾਬੇ ਪ੍ਰਿਥੀ ਚੰਦ ਦਾ ਸਰੀਰ ਰੱਖ ਕੇ ਵਿੱਚ ਇਹਨਾਂ ਨੇ ਅਗਨ ਭੇਟ ਕੀਤਾ ਔਰ ਸਾੜ ਕੇ ਸੁਭਾਅ ਕੀਤਾ ਤੇ ਨਾਲੇ ਰੋਂਦੇ ਹਨ।
ਅਸਤ ਬੀਨ ਦਿਨ ਤੀਨ ਮੈਂ ਹਟ ਪਾਛੇ ਸਿਧਾਏ।
ਤਿੰਨ ਦਿਨਾਂ ਬਾਅਦ ਇਹਨਾਂ ਨੇ ਅਸਥੀਆਂ ਇਕੱਠੀਆਂ ਕੀਤੀਆਂ, ਅੰਗੀਠਾ ਜਿਹੜਾ ਸੀ ਉਹਦੀ ਸੰਭਾਲ ਕੀਤੀ, ਕਿਉਂਕਿ ਦੋ ਤਿੰਨ ਦਿਨਾਂ ਬਾਅਦ ਅੰਗੀਠਾ ਪੂਰਾ ਸ਼ਾਂਤ ਹੋ ਜਾਂਦਾ ਹੈ, ਅਕਸਰ ਚੌਥੇ ਵਾਲੇ ਦਿਨ ਅੰਗੀਠਾ ਜਿਹੜਾ ਉਹ ਸੰਭਾਲਦੇ ਹੈ ਵੀ ਚੰਗੀ ਤਰ੍ਹਾਂ ਠੰਡਾ ਹੋ ਜਾਏ ਅੰਗੀਠਾ, ਲੱਕੜੀਆਂ ਵਗੈਰਾ ਉੱਤੇ ਪਾਣੀ ਪਾ ਕੇ ਨਾ ਠੰਡਾ ਕਰਨਾ ਪਏ। ਤੋ ਤਿੰਨ ਦਿਨਾਂ ਬਾਅਦ ਅੰਗੀਠਾ ਜਦੋਂ ਪੂਰਾ ਠੰਡਾ ਹੋ ਗਿਆ ਤੇ ਇਹਨਾਂ ਨੇ ਜਿਹੜੀਆਂ ਅਸਥੀਆਂ ਸਨ ਬਾਬੇ ਪ੍ਰਿਥੀ ਚੰਦ ਦੀਆਂ, ਸਰੀਰ ਦੇ ਜਿਹੜੇ ਫੁੱਲ ਕਹਿ ਦੇਈਦੇ ਨੇ, ਉਹ ਜਿਹੜੇ ਫੁੱਲ ਸਨ ਅਸਥੀਆਂ ਸਨ ਉਹ ਚੁਗੀਆਂ ਹਨ।
ਇੱਕ ਸਿੱਖ ਕੋਠੇ ਕੋ ਗਿਓ ਪੂਰਬ ਸੁਧ ਦੈਬੇ।
ਕਹਿੰਦੇ ਜਿਸ ਦਿਨ ਬਾਬੇ ਦਾ ਸਰੀਰ ਦਾ ਸੰਸਕਾਰ ਕੀਤਾ, ਇੱਕ ਬੰਦਾ ਸੇਵਾਦਾਰ ਇਹਨਾਂ ਨੇ ਉਦੋਂ ਹੀ ਭੇਜ ਦਿੱਤਾ ਖਬਰ ਦੇਣ ਲਈ ਕੋਠੇ ਪਿੰਡ ਨੂੰ ਵੀ ਹੁਣ ਅਸੀਂ ਤਾਂ ਅੰਗੀਠਾ ਜਿਹੜਾ ਉਹ ਸੰਭਾਲ ਕੇ ਹੀ ਆਵਾਂਗੇ, ਅਸਥੀਆਂ ਚੁਣ ਕੇ ਲੈ ਕੇ ਜਾਵਾਂਗੇ ਕੁੱਜੇ ਚ ਪਾ ਕੇ, ਤੇ ਤੂੰ ਪਹਿਲਾਂ ਜਾ ਕੇ ਖਬਰ ਦੇ ਦੇ। ਇਸ ਕਰਕੇ ਇੱਕ ਚੇਲਾ ਜਿਹੜਾ ਸੀ ਬਾਬੇ ਪ੍ਰਿਥੀ ਚੰਦ ਦਾ, ਉਹ ਉਸੇ ਦਿਨ ਜਿਦਨ ਸੰਸਕਾਰ ਹੋਣਾ ਸੀ ਉਸੇ ਦਿਨ ਹੀ ਸਵੇਰੇ ਸਵੇਰੇ ਤੋਰ ਦਿੱਤਾ ਕੋਠੇ ਪਿੰਡ ਪਰਿਵਾਰ ਨੂੰ ਖਬਰ ਦੇਣ ਲਈ।
ਸੁਨ ਮਰਨੋ ਸੁਤ ਪਾਰ ਜਾ ਬੜਕੂਕ ਕਰੇ ਬੇ।
ਉਹ ਜਿਹੜਾ ਅਹਿਲਕਾਰ ਸੀ ਚੱਲ ਕੇ ਕੋਠੇ ਪਿੰਡ ਪਹੁੰਚਿਆ, ਜਦੋਂ ਆ ਕੇ ਉਹਨੇ ਦੱਸਿਆ ਕਿ ਬਾਬਾ ਪ੍ਰਿਥੀ ਚੰਦ ਜੀ ਪਰਲੋਕ ਗਮਨ ਕਰ ਗਏ ਨੇ ਹੇਹਰ ਪਿੰਡ ਚ। ਇਹ ਸੁਣਦਿਆਂ ਕਰਮੋ ਨੇ ਦੁਆਥੜੇ ਮਾਰ ਕੇ ਪਿੱਟਣਾ ਸ਼ੁਰੂ ਕੀਤਾ। ਬਾਬਾ ਮਿਹਰਵਾਨ ਜੀ ਵੀ ਰੁਦਨ ਕਰਨ ਲੱਗੇ, ਘਰ ਚ ਪਿੱਟ ਸਿਆਪਾ ਪੈ ਗਿਆ।
ਹਾਏ ਹਾਏ ਕਰ ਰੁਦਤੇ ਨਾ ਸਦਿਓ ਸਰੀਕਾ।
ਹਾਏ ਹਾਏ ਕਰਦਿਆਂ ਰੋਂਦੀ ਆ ਕਰਮੋ, ਤੇ ਨਾਲੇ ਕਹਿੰਦੀ ਆ ਤੇਰੇ ਕੋਲੋਂ ਆਪਣਾ ਸ਼ਰੀਕਾ ਨੀ ਸਾਧਿਆ ਗਿਆ ਤੇਰੇ ਕੋਲੋਂ, ਨਾਲੇ ਰੋਂਦੀ ਤੇ ਰੋ ਕੇ ਵੈਣ ਕੀ ਪਾਉਂਦੀ ਹੈ ਕਿ ਤੇਰੇ ਕੋਲੋਂ ਆਪਣਾ ਸ਼ਰੀਕਾ ਨੀ ਕਾਬੂ ਆਇਆ।
ਹੇ ਪਤੀ ਪੂਰਬਈ ਮਰਿਓ ਇਹ ਕੀਓ ਨਨੀਕਾ।
ਇਹ ਕੰਮ ਤੁਸੀਂ ਠੀਕ ਨੀ ਕੀਤਾ ਕਿ ਆਪਣੇ ਦੁਸ਼ਮਣ ਨੂੰ ਮਾਰੇ ਬਿਨਾਂ ਪਹਿਲਾਂ ਤੂੰ ਮਰ ਗਿਆ। ਇਹ ਤੂੰ ਚੰਗਾ ਨੀ ਕੀਤਾ ਕਿ ਸ਼ਰੀਕੇ ਨੂੰ ਕਾਬੂ ਕਰਨ ਤੋਂ ਪਹਿਲਾਂ ਤੂੰ ਮਰ ਗਿਆ, ਤਿਆਗ ਦਿੱਤੇ ਨੇ ਪ੍ਰਾਣ।
ਮਿਹਰਵਾਨ ਸੁੱਤ ਕੀ ਖਬਰ ਕਬ ਲੈ ਹੈ ਆਈ।
ਇਹ ਮੇਰੇ ਸਿਰ ਦਿਆ ਸਾਈਆਂ, ਮੇਰੇ ਪੁੱਤ ਮਿਹਰਵਾਨ ਦੀ ਖਬਰ ਹੁਣ ਕੌਣ ਲਵੇਗਾ ਆ ਕੇ? ਤੂੰ ਕਦੋਂ ਆਵੇਗਾ ਮਿਹਰਵਾਨ ਦੀ ਖਬਰ ਲੈਣ? ਕੌਣ ਮੇਰੇ ਪੁੱਤ ਮਿਹਰਵਾਨ ਦੇ ਸਿਰ ਤੇ ਹੱਥ ਧਰ ਕੇ ਇਹਦਾ ਸਿਰ ਪਲੋਸੇਗਾ?
ਬਦਨ ਮਰਤ ਹਮਨੇ ਪਿਖਿਓ ਵਿਦਕਾ ਬਣਾਈ।
ਕੀ ਵਿਧੀ ਬਣਾ ਦਿੱਤੀ ਪਰਮੇਸ਼ਰ ਨੇ ਵੀ ਤੇਰਾ ਮੂੰਹ ਵੀ ਨੀ ਵੇਖ ਸਕੇ ਅਸੀਂ ਮਰਿਆ, ਤੂੰ ਤਾਂ ਤੇਰਾ ਮੂੰਹ ਵੀ ਨੀ ਵੇਖ ਸਕੇ, ਕਿਹੋ ਜਿਹੀ ਵਿਧੀ ਬਣਾ ਦਿੱਤੀ?
ਰਹੀ ਹਟਾਏ ਨੈ ਹਟਿਓ ਤਬ ਅਪਸ਼ਗਨ ਵਿਸਾਲੇ।
ਮੈਂ ਅਪਸ਼ਗਨ ਵੇਖ ਲਏ ਸੀ ਜਦੋਂ ਤੂੰ ਗਿਆ ਸਾਂ, ਤੇ ਮੈਂ ਤੈਨੂੰ ਰੋਕਦੀ ਰਹੀ ਹਟਾਉਂਦੀ ਰਹੀ, ਪਰ ਤੂੰ ਨਹੀਂ ਰੁਕਿਆ, ਤੂੰ ਜਿੱਦੀ ਸੈਂ ਤੂੰ ਹੱਠ ਕਰਕੇ ਚੱਲ ਕੇ ਗਿਆ, ਤੇ ਇਹੋ ਜਿਹਾ ਚੱਲ ਕੇ ਗਿਆ ਕਿ ਹੁਣ ਮੁੜ ਕੇ ਨਹੀਂ ਆਉਣਾ।
ਕਿਮ ਫਲ ਸੋ ਦੇਵੈ ਨਹੀਂ ਦੁੱਖ ਕੀਨ ਕਰਾਲੇ।
ਜਿਹੜੇ ਮਾੜੇ ਤੇ ਭੈੜੇ ਸ਼ਗਨ ਤੇਰੇ ਚੱਲਦਿਆਂ ਮੈਂ ਵੇਖੇ ਸਨ, ਉਹਨਾਂ ਨੇ ਮਾੜਾ ਫਲ ਦੇਣਾ ਹੀ ਸੀ, ਮੈਨੂੰ ਸੁਝਦਾ ਸੀ, ਮੇਰੀ ਉਸੇ ਦਿਨ ਹੀ ਸੱਜੀ ਅੱਖ ਫਰਕਦੀ ਸੀ।
ਕਹਿ ਲੱਗ ਬਰਨੋ ਸ਼ੋਕ ਜਨ ਕੀ ਆਏ ਆਵਾਸਾ।
ਮਾਂ ਕਵੀ ਜੀ ਕਹਿੰਦੇ ਵੀ ਕਿੱਥੋਂ ਤੱਕ ਵਰਣਨ ਕਰੀਏ ਵੀ ਕਰਮੋ ਨੇ ਕਿੰਨਾ ਸ਼ੋਕ ਨੀ ਮਨਾਇਆ, ਬਾਬੇ ਮਿਹਰਬਾਨ ਕਿੰਨਾ ਕੁ ਨਹੀਂ ਰੋਏ। ਕਹਿੰਦੇ ਸਾਰੇ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਬਣ ਗਿਆ, ਲੰਗਰ ਇਕੱਠਾ ਹੋ ਗਿਆ, ਬਹੁਤ ਸਾਰੇ ਲੋਕ ਇਕੱਠੇ ਹੋ ਗਏ, ਰੁਦਨ ਕਰਦੇ ਹਨ।
ਇਤਨੇ ਮੈਂ ਆਏ ਅਸਤ ਰੋਦਿਤ ਪਰ ਸਵਾਸਾ।
ਕਹਿੰਦੇ ਇਸੇ ਤਰ੍ਹਾਂ ਦੋ ਚਾਰ ਦਿਨ ਜਦੋਂ ਬੀਤ ਗਏ ਤੇ ਇਧਰ ਚੌਥੇ ਵਾਲੇ ਦਿਨ ਇਹਨਾਂ ਨੇ ਅਸਥੀਆਂ ਇਕੱਠੀਆਂ ਕੀਤੀਆਂ ਬਾਬੇ ਪ੍ਰਿਥੀ ਚੰਦ ਦੀਆਂ ਹੇਹਰ ਪਿੰਡ ਤੋਂ ਲੈ ਕੇ, ਇਹ ਵੀ ਅਸਥੀਆਂ ਇੱਕ ਵੱਡੇ ਕੁੱਜੇ ਚ ਪਾ ਕੇ ਡੋਲੀ ਚ ਪਾ ਕੇ ਤੇ ਲੈ ਕੇ ਪਹੁੰਚ ਗਏ ਕੋਠੇ ਪਿੰਡ ਘਰ।
ਮਿਹਰਵਾਨ ਬੋਰੋ ਇੱਕ ਮ੍ਰਿਤਿਉ ਕਿਰਿਆ ਕਰਾਈ।
ਕਹਿੰਦੇ ਉਹ ਕੁੱਜਾ ਬਾਬੇ ਮਿਹਰਵਾਨ ਨੇ ਹੱਥ ਚ ਫੜਿਆ ਅਸਥੀਆਂ ਵਾਲਾ ਢੱਕਣ ਲਾ ਕੇ, ਜਦੋਂ ਅਸਥੀਆਂ ਵੇਖੀਆਂ ਭੂਬਾਂ ਮਾਰ ਕੇ ਰੋਇਆ। ਕਹਿੰਦਾ ਆਹ ਸੀ ਮੇਰਾ ਪਿਤਾ, ਵੇਖਦਿਆਂ ਰੋਇਆ ਤੇ ਬਹੁਤ ਜ਼ਿਆਦਾ ਵਿਆਕੁਲ ਹੋ ਕੇ ਘਰ ਚ ਸ਼ੋਗ ਬਈ ਮਾਹੌਲ ਬਣਿਆ। ਅਖੀਰ ਨੂੰ ਸਾਰੀ ਜਿਹੜੀ ਅੰਤਿਮ ਕਿਰਿਆ ਹੁੰਦੀ ਹੈ ਉਹ ਬਾਬੇ ਮਿਹਰਵਾਨ ਨੇ ਆਪਣੇ ਪਿਤਾ ਦੇ ਨਿਮਿਤ ਕਰਵਾਈ।
ਸ਼ਬਦ ਪੜਾਇਓ ਦਰਬ ਦੇ ਸੁਨਤੇ ਸਮੁਦਾਈ।
ਇਹਨੇ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਪੜਵਾਈ, ਬਾਣੀ ਤਾਂ ਮੰਨਦੇ ਸੀ, ਪੰਜਵੇਂ ਪਾਤਸ਼ਾਹ ਦੀ ਨੀ ਪੜਵਾਈ, ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਜਿਹੜੀ ਸੀ ਉਹਦਾ ਕੀਰਤਨ ਕਰਵਾਇਆ ਕੀਰਤਨੀਆਂ ਕੋਲੋਂ, ਤੇ ਉਹ ਸ਼ਬਦਾਂ ਦਾ ਜਾਪ ਕਰਵਾਇਆ, ਤੇ ਬਾਅਦ ਵਿੱਚ ਬਾਬੇ ਮਿਹਰਵਾਨ ਦੇ ਕੁਝ ਲਿਖੇ ਹੋਏ ਗ੍ਰੰਥ ਵੀ ਮਿਲਦੇ ਨੇ, ਮਿਹਰਵਾਨ ਵਾਲੀ ਜਨਮ ਸਾਖੀ ਵੀ ਹੈ। ਇਹ ਪੰਜਵੇਂ ਪਾਤਸ਼ਾਹ ਤੱਕ ਤਾਂ ਗੁਰੂ ਮੰਨਦਾ, ਕਿਉਂਕਿ ਬਾਬੇ ਮਿਹਰਵਾਨ ਨੂੰ ਪੰਜਵੇਂ ਪਾਤਸ਼ਾਹ ਨੇ ਗੋਦ ਚ ਖੜਾਇਆ ਸੀ, ਇਸ ਕਰਕੇ ਦਿਲੋਂ ਤਾਂ ਪ੍ਰੇਮ ਆ ਹੀ ਜਾਂਦਾ ਸੀ ਨਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਬਾਬਾ ਮਿਹਰਵਾਨ ਦਾ ਬਚਪਨ ਜਿਹੜਾ ਉਹ ਪੰਜਵੇਂ ਪਾਤਸ਼ਾਹ ਦੀ ਗੋਦ ਚ ਬੀਤਿਆ, ਸੱਕੇ ਚਾਚੇ ਜੋ ਸਨ, ਤੋ ਇਸ ਕਰਕੇ ਪੰਜਵੇਂ ਪਾਤਸ਼ਾਹ ਤੱਕ ਇਹਨੇ ਲਿਖਿਆ ਵੀ ਉਹ ਪੰਜਵੇਂ ਪਾਤਸ਼ਾਹ ਤੱਕ ਗੁਰੂ ਵੀ ਮੰਨਦਾ ਸੀ। ਛੇਵੇਂ ਪਾਤਸ਼ਾਹ ਨਾਲ ਫਿਰ ਸ਼ਰੀਕਾ ਇਹਨੇ ਲਾ ਲਿਆ, ਤੇ ਛੇਵੇਂ ਥਾਂ ਤੇ ਫਿਰ ਇਹ ਆਪਣੇ ਆਪ ਨੂੰ ਵੀ ਗੁਰੂ ਸਦਾਉਣ ਲੱਗ ਪਿਆ ਸੀ ਬਾਬਾ ਮਿਹਰਵਾਨ। ਤੋ ਮਿਹਰਵਾਨ ਇਹਨੇ ਵੱਡਿਆਂ ਸਤਿਗੁਰਾਂ ਦੀ ਜਿਹੜੀ ਬਾਣੀ ਸੀ ਉਹਦਾ ਕੀਰਤਨ ਕਰਵਾਇਆ।
ਤਿਨਕੀ ਸੰਗਤ ਆਏ ਕਰ ਪੁਨ ਪਾਗ ਬੰਧਾਈ।
ਜਿਹੜੀ ਮੀਣਿਆਂ ਦੀ ਸੰਗਤ ਸੀ, ਜਿਹੜੇ ਬਾਬੇ ਪ੍ਰਿਥੀ ਚੰਦ ਦੇ ਅਨਿਆਈ ਸਨ, ਉਹ ਆਏ ਸਾਰੇ ਮਿਲਣ ਵਾਸਤੇ। ਉਹਨਾਂ ਨੇ ਆ ਕੇ ਪਿਓ ਦੀ ਜਿਹੜੀ ਪੱਗ ਸੀ, ਉਹ ਬਾਬੇ ਪ੍ਰਿਥੀ ਚੰਦ ਦੀ ਜਿਹੜੀ ਪੱਗ ਸੀ ਮਿਹਰਵਾਨ ਦੇ ਸਿਰ ਤੇ ਬੰਨੀ ਹੈ। ਇਹ ਮਰਿਆਦਾ ਸਮਾਜ ਦੀ ਕਿ ਜਦੋਂ ਪਿਤਾ ਦਾ ਚਲਾਣਾ ਹੁੰਦਾ ਉਹਦੇ ਵੱਡੇ ਪੁੱਤਰ ਦੇ ਸਿਰ ਤੇ ਉਹਦੀ ਪੱਗ ਬੰਨੀ ਜਾਂਦੀ ਵੀ ਹੁਣ ਤੂੰ ਪਰਿਵਾਰ ਦਾ ਮੋਹਰੀ ਤੂੰ ਹੈ। ਇਹ ਸਮਾਜ ਦਾ ਇੱਕ ਬੜਾ ਵਧੀਆ ਵਿਧੀ ਵਿਧਾਨ ਬਜ਼ੁਰਗਾਂ ਨੇ ਵਡੇਰਿਆਂ ਨੇ ਬਣਾਇਆ ਹੋਇਆ ਕਿ ਇੱਕ ਵੱਡੇ ਛੋਟੇ ਦਾ ਲਿਹਾਜ ਪਰਿਵਾਰ ਦੇ ਵਿੱਚ ਇੱਕ ਤਰ੍ਹਾਂ ਦਾ ਨਿਯਮਾਵਲੀ ਜਾਂ ਇੱਦਾਂ ਕਹਿ ਲਈਏ ਇੱਕ ਤਰ੍ਹਾਂ ਦੀ ਮਰਿਆਦਾ ਬਣਾਈ ਹੋਈ ਹੈ ਵੀ ਵੱਡੇ ਪੁੱਤ ਨੂੰ ਪੱਗ ਬੰਨਣ ਦਾ ਮਤਲਬ ਹੁੰਦਾ ਵੀ ਹੁਣ ਇਹ ਪਿਤਾ ਵੀ ਤੂੰ ਪਿਤਾ ਬਣ ਕੇ ਰਹਿਣਾ, ਸਾਰਿਆਂ ਨੂੰ ਘਰ ਦੇ ਜੀਆਂ ਨੂੰ ਇੱਕ ਬਰਾਬਰ ਦੀ ਦ੍ਰਿਸ਼ਟੀ ਨਾਲ ਤੱਕਣਾ, ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਪਿਓ ਵਾਲੀਆਂ ਨੇ ਹੁਣ ਤੈਅ ਨਿਭਾਉਣੀਆਂ ਨੇ ਤੇ ਬਾਕੀ ਪਰਿਵਾਰ ਦੇ ਜੀਆਂ ਦਾ ਫਰਜ਼ ਹੁੰਦਾ ਛੋਟੇ ਭਰਾਵਾਂ ਦਾ, ਭੈਣਾਂ ਦਾ, ਜੀਆਂ ਦਾ, ਬਾਕੀਆਂ ਦਾ ਵੀ ਇਹਨੂੰ ਹੁਣ ਅਸੀਂ ਵੱਡਾ ਸਮਝ ਕੇ ਪਿਤਾ ਰੂਪ ਕਰਕੇ ਇਹਦਾ ਸਨਮਾਨ ਕਰਨਾ। ਇਹ ਇੱਦਾਂ ਦੀ ਸਮਾਜ ਦੀ ਇੱਕ ਬਣਤਰ ਜਿਹੜੇ ਸੰਸਾਰ ਦੇ ਨਿਯਮ ਨੇ ਕੁਝ ਬਜ਼ੁਰਗਾਂ ਨੇ ਬਣਾਏ, ਬੜੇ ਸੁੰਦਰ ਬਣਾਏ ਹੋਏ ਨੇ। ਇਹਨਾਂ ਦੀ ਪਾਲਣਾ ਸਮਾਜ ਦੇ ਵਿੱਚ ਹੁਣ ਤਾਂ ਹੀ ਕੀਤੀ, ਹੁਣ ਤਾਂ ਇੱਕ ਉਦਾਂ ਹੀ ਫਾਰਮੈਲਿਟੀ ਜੀ ਹੋ ਗਈ, ਵੱਡੇ ਛੋਟੇ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਰਿਹਾ ਤੇ ਇੱਕ ਵੱਡੇ ਦੇ ਸਿਰ ਤੇ ਵੱਖਰੀ ਪੱਗ ਬੰਨਣ ਆਏ ਹੁੰਦੇ, ਨਾਲ ਜਿਹੜਾ ਛੋਟਾ ਹੁੰਦਾ ਉਹਦੇ ਨਾਲ ਵੱਖਰੇ ਟੁਰੇ ਹੁੰਦੇ ਆ, ਉਹ ਕਹਿੰਦੇ ਅਸੀਂ ਤਾਂ ਇਹਨੂੰ ਆਗੂ ਬਣਾਉਣਾ ਤੇ ਤੀਜੇ ਦੇ ਸਿਰ ਤੇ ਕੋਈ ਹੋਰ ਆਇਆ ਹੁੰਦਾ ਬੰਨਣ ਵਾਸਤੇ, ਏਦਾਂ ਦਾ ਵਰਤਾਰਾ ਵਰਤ ਗਿਆ। ਖੈਰ ਕਹਿੰਦੇ ਜਿੰਨੇ ਆਏ ਬਾਬੇ ਪ੍ਰਿਥੀ ਚੰਦ ਦੇ ਸੰਬੰਧੀ ਜਾਂ ਉਹਦੇ ਮੰਨਣ ਵਾਲੇ ਮੀਣੇ, ਕਿਉਂਕਿ ਮੀਣਿਆਂ ਦੀ ਸੰਗਤ ਸੀ, ਬਾਬੇ ਪ੍ਰਿਥੀ ਚੰਦ ਨੂੰ ਮੀਣਾ ਲਿਖਿਆ ਭਾਈ ਗੁਰਦਾਸ ਜੀ ਨੇ, ਤੋ ਉਹ ਜਿੰਨੇ ਮੀਣੇ ਆਏ ਉਹਨਾਂ ਨੇ ਬਾਬੇ ਮਿਹਰਬਾਨ ਨੂੰ ਪੱਗ ਬੰਨੀ ਆ ਬਾਬੇ ਪ੍ਰਿਥੀ ਚੰਦ ਦੀ।
ਮਿਟਿਓ ਸ਼ੋਗ ਤਬ ਜਨ ਕਿਓ ਜੋ ਅਕਲ ਸਿਖਾਈ,
ਤੇ ਜਦੋਂ ਪੱਗ ਬੰਨ ਦਿੱਤੀ ਮਿਹਰਬਾਨ ਨੂੰ ਕਹਿੰਦੇ ਹੁਣ ਰੋਣਾ ਧੋਣਾ ਬੰਦ ਕਰੋ ਤੇ ਜਿਹੜੀ ਅਕਲ ਸਿਖਾ ਗਏ ਨੇ ਬਾਬਾ ਪ੍ਰਿਥੀ ਚੰਦ ਜੀ ਹੁਣ ਉਹਦੀ ਪਾਲਣਾ ਕਰੋ।
ਸ਼੍ਰੀ ਅਰਜਨ ਤੇ ਬੈਰ ਕਰ ਲਿਓ ਗੁਰ ਤਾਗਾ ਦੀ,
ਮੀਣੇ ਬੋਲੇ ਬਾਬੇ ਮਿਹਰਬਾਨ ਨੂੰ ਕਹਿੰਦੇ ਬਾਬਾ ਮਿਹਰਬਾਨ ਜੀ, ਬਾਬਾ ਪ੍ਰਿਥੀ ਚੰਦ ਜੀ ਮਰਨ ਤੋਂ ਪਹਿਲਾਂ ਕਹਿ ਗਏ ਨੇ ਵੀ ਆਪਣਾ ਵੈਰ ਲੈਣਾ ਗੁਰੂ ਅਰਜਨ ਦੇਵ ਸਾਹਿਬ ਤੋਂ, ਉਹਨਾਂ ਤੋਂ ਆਪਣਾ ਵੈਰ ਲੈਣਾ ਤੇ ਵੈਰ ਲੈ ਕੇ ਆਪਣੀ ਗੱਦੀ ਲੈਣੀ ਹੈ। ਉਹ ਗੱਦੀ ਬਾਬੇ ਪ੍ਰਿਥੀ ਚੰਦ ਦੀ ਬਣਦੀ ਸੀ, ਉਹ ਨਹੀਂ ਬਹਿ ਸਕੇ, ਪਰ ਹੁਣ ਤੂੰ ਉਹਦੇ ਤੇ ਬੈਠਣਾ।
ਚੰਦੂ ਹਤੇ ਉਪਾਏ ਤੇ ਤਬ ਕੀ ਜੇ ਸ਼ਾਦੀ,
ਜਦੋਂ ਚੰਦੂ ਉਪਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰੇਗਾ ਤੇ ਤੂੰ ਆਪਣੇ ਘਰ ਚ ਸ਼ਾਦੀ ਮਨਾਉਣੀ ਹੈ, ਆਪਣੇ ਘਰ ਚ ਉਸ ਦਿਨ ਖੁਸ਼ੀਆਂ ਮਨਾਉਣੀਆਂ ਨੇ।
ਮਰਤ ਕਿਓ ਤੁਮ ਸੋ ਪਿਤਾ ਇਹੋ ਸੁਣੋ ਸੰਦੇਸਾ,
ਮਰਦਿਆਂ ਹੋਇਆ ਤੇਰੇ ਪਿਓ ਨੇ ਤੇਰੇ ਲਈ ਇਹ ਸੁਨੇਹਾ ਦਿੱਤਾ ਤੇ ਇਹ ਸੁਨੇਹਾ ਬਾਬਾ ਮਿਹਰਬਾਨ ਜੀ ਤੁਹਾਡੇ ਲਈ ਆ, ਇਹਨੂੰ ਤੁਸੀਂ ਪਾਲਣਾ।
ਸੁਣਿਓ ਪੁੱਤਰ ਅਰ ਪਾਰ ਜਾ ਉਰ ਲੈਤ ਕਲੇਸ਼ਾ,
ਕਹਿੰਦੇ ਜਦੋਂ ਪੁੱਤਰ ਨੇ ਤੇ ਕਰਮੋ ਨੇ ਦੋਨਾਂ ਨੇ ਮਾਂ ਪੁੱਤ ਨੇ ਗੱਲਾਂ ਸੁਣੀਆਂ, ਮਨ ਚ ਬੜਾ ਕਲੇਸ਼, ਬਹੁਤ ਜ਼ਿਆਦਾ ਸ਼ੋਗ ਹੁੰਦਾ ਪ੍ਰਿਥੀ ਚੰਦ ਦੀਆਂ ਗੱਲਾਂ ਸੁਣ ਕੇ।
ਦੋਹਰਾ ਮਿਹਰਵਾਨ ਮਨ ਮਾਨ ਕੈ ਮੌਨ ਠਾਨ ਰਹਿ ਪੌਣ,
ਬਾਬੇ ਮਿਹਰਬਾਨ ਨੇ ਆਪਣੇ ਮਨ ਚ ਸਾਰੀਆਂ ਗੱਲਾਂ ਮੰਨ ਲਈਆਂ ਨੇ ਤੇ ਮੌਨ ਧਾਰ ਕੇ ਬੋਲਿਆ ਨੀ, ਕੋਈ ਜਵਾਬ ਨੀ ਦਿੱਤਾ ਵੀ ਮਾਂ ਏਦਾਂ ਹੀ ਕਰੂੰਗਾ ਜਿਵੇਂ ਪਿਤਾ ਨੇ ਕਿਹਾ, ਚੁੱਪ ਰਿਹਾ ਤੇ ਆਪਣੇ ਘਰ ਦੇ ਵਿੱਚ ਹੀ ਰਹਿਣ ਲੱਗਾ।
ਕਰੇ ਪ੍ਰਤੀਕਨ ਗੁਰ ਬਨੋ ਹੋਏ ਹੈ ਕਾਰਨ ਕੌਣ,
ਉਡੀਕ ਕਰਨ ਲੱਗਾ ਮਿਹਰਬਾਨ ਕਿ ਹੁਣ ਕਦੋਂ ਸਮਾਂ ਬਣੇ, ਕੋਈ ਕਾਰਨ ਬਣੇ, ਕੋਈ ਵਿਧੀ ਬਣੇ ਕਿ ਮੈਂ ਗੁਰੂ ਬਣ ਕੇ ਜਗਤ ਵਿੱਚ ਪ੍ਰਗਟ ਹੋਵਾ।
ਦੋਹਰਾ ਸੰਮਤ ਸੋਰੇ ਸਤ ਹੁਤੇ ਉਪਰ ਪੰਚ ਮਿਲਾਏ,
ਹੁਣ ਸੰਮਤ ਦੱਸਣ ਲੱਗਿਆ ਵੀ ਬਾਬਾ ਜੀ ਦਾ ਜਨਮ ਕਦੋਂ ਹੋਇਆ ਸੀ। ਕਹਿੰਦੇ ਸੰਮਤ ਬੇਕਰਮੀ ਸੰਨ 1605 ਸੰਮਤ ਬੇਕਰਮੀ ਨੂੰ,
ਸਪਤਮ ਉਤੀ ਅਸੋਜ ਕੀ ਪ੍ਰਿਥਿਆ ਤਬ ਜਨਮ ਆਏ,
ਅੱਸੂ ਦੇ ਮਹੀਨੇ ਦੀ ਸਪਤਮੀ ਤਰੀਕ ਸੀ, ਅੱਸੂ ਮਹੀਨੇ ਦੀ ਸਪਤਮੀ ਵਾਲੇ ਦਿਨ ਬਾਬੇ ਪ੍ਰਿਥੀ ਚੰਦ ਦਾ ਜਨਮ ਹੋਇਆ।
ਨਿਸ਼ਾਨੀ ਚੰਦ ਸੋਰੇ ਸਤ ਤਰੇ ਠਟ ਵਿਖੇ ਮਾਧਵ ਕੋ ਮਾਸਾ,
ਤੇ 1663 ਸੰਮਤ ਬਿਕਰਮੀ ਚ ਵਿਸਾਖ ਦੇ ਮਹੀਨੇ ਚ
ਮ੍ਰਿਤਕ ਪਯੋ ਸੋ ਜਾਨੀਏ ਨੈ ਪੁਰ ਵੀ ਆਸਾ,
ਬਾਬੇ ਪ੍ਰਿਥੀ ਚੰਦ ਦੀ ਮੌਤ ਹੋ ਗਈ ਤੇ ਇਹਦੇ ਮਨ ਦੀ ਆਸ ਪੂਰੀ ਨਹੀਂ ਹੋਈ। ਕਹਿੰਦੇ 1606 ਸੰਮਤ ਬਿਕਰਮੀ ਨੂੰ ਜਨਮ ਹੋਇਆ ਔਰ 1663 ਸੰਮਤ ਬਿਕਰਮੀ ਦੇ ਵਿੱਚ ਬਾਬੇ ਪ੍ਰਿਥੀ ਚੰਦ ਦੀ ਮੌਤ ਹੋ ਗਈ ਹੇਹਰ ਪਿੰਡ ਦੇ ਵਿੱਚ। ਮਨ ਦੇ ਜਿਹੜੇ ਫੁਰਨੇ ਸੀ, ਆਸ ਸੀ ਵੀ ਮੈਂ ਗੁਰੂ ਬਣਾ, ਉਹ ਆਸ ਬਾਬੇ ਪ੍ਰਿਥੀ ਚੰਦ ਦੀ ਪੂਰੀ ਨਹੀਂ ਹੋਈ।
ਬੁਰਾ ਸੁਚਿਤਵਤ ਗੁਰੂ ਕੋ ਸਭ ਬੈਸ ਬਿਤਾਈ।
ਸਾਰੀ ਜ਼ਿੰਦਗੀ ਗੁਰੂ ਪਾਤਸ਼ਾਹ ਦਾ ਵੈਰ ਰੱਖ ਕੇ ਮਨ ਚ ਤੇ ਬੁਰਾ ਚਿਤ ਵਧਾਈ ਬਤੀਤ ਕੀਤੀ ਬਾਬੇ ਪ੍ਰਿਥੀ ਚੰਦ ਨੇ। ਕੋਈ ਦਿਨ ਜ਼ਿੰਦਗੀ ਦਾ ਇਹੋ ਜਿਹਾ ਨਹੀਂ ਹੋਣਾ ਗੁਰੂ ਰਾਮਦਾਸ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਕਿ ਬਾਬੇ ਪ੍ਰਿਥੀ ਚੰਦ ਨੇ ਗੁਰੂ ਸਾਹਿਬ ਜੀ ਪ੍ਰਤੀ ਵੈਰ ਨਾ ਚਿਤਵਿਆ ਹੋਵੇ। ਗੁਰੂ ਰਾਮਦਾਸ ਸਾਹਿਬ ਦੇ ਹੁੰਦਿਆਂ ਹੀ ਮਨ ਚ ਵੈਰ ਰੱਖ ਲਿਆ ਸੀ ਬਾਬੇ ਨੇ ਤਾਂ। ਜਦੋਂ ਲਾਹੌਰ ਗਏ ਨੇ ਪੰਜਵੇਂ ਪਾਤਸ਼ਾਹ, ਉਦੋਂ ਚਿੱਠੀਆਂ ਨਹੀਂ ਸੀ ਦਿੱਤੀਆਂ ਮਹਾਰਾਜ ਜੀ ਨੂੰ ਵੀ ਆਵੇ ਹੀ ਨਾ ਇੱਥੇ, ਪਹਿਲਾਂ ਹੀ ਵੈਰ ਦੀ ਬਿਰਤੀ ਬਣ ਗਈ ਸੀ। ਹਾਂਜੀ,
ਜਿਮ ਤਸਕਰ ਸੱਸ ਕੋ ਕਹੇ ਜਰ ਕਿਉਂ ਨਹਿ ਜਾਈ।
ਪਰ ਗੁਰੂ ਸਾਹਿਬ ਦਾ ਬੁਰਾ ਚਿਤ ਵਧਿਆਂ ਸਾਰੀ ਜ਼ਿੰਦਗੀ ਬਤੀਤ ਕਰਨ ਨਾਲ ਗੁਰਦੇਵ ਦਾ ਬੁਰਾ ਥੋੜੀ ਹੋਣਾ ਸੀ, ਇਹਦਾ ਆਪਣਾ ਹੀ ਬੁਰਾ ਹੋਣਾ ਸੀ। ਉਦਾਹਰਣ ਦਿੰਦੇ ਆ ਮਹਾਂਕਵੀ ਜੀ, ਹੁਣ ਉਦਾਹਰਣਾਂ ਸੁਣਨ ਵਾਲੀਆਂ ਨੇ ਕਿ ਕੈਸੀਆਂ ਕਮਾਲ ਦੀਆਂ ਉਦਾਹਰਣਾਂ ਦੇ ਰਿਹਾ ਮਹਾਂਕਵੀ ਜੀ। ਬਲਿਆਰ ਜਾਈਏ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਚੂੜਾਮਣੀ ਜੀ ਤੋਂ। ਕਹਿੰਦੇ ਜਿਵੇਂ ਕੋਈ ਚੋਰ ਪੂਰਨਮਾਸ਼ੀ ਦੀ ਰਾਤ ਨੂੰ ਨਾ, ਚੋਰ ਬੜੇ ਦੁਖੀ ਹੁੰਦੇ ਵੀ ਇਹ ਚਾਨਣੀ ਰਾਤ 'ਚ ਸਾਡਾ ਕੰਮ ਨਹੀਂ ਬਣਦਾ, ਤੇ ਉਹ ਚਾਹਵੇ ਚੋਰ ਵੀ ਇਹ ਚੰਨ ਨੂੰ ਮੈਂ ਮਾਰ ਦਿਆਂ ਇਹ ਸੜ ਕੇ ਮਰ ਕਿਉਂ ਨਹੀਂ ਜਾਂਦਾ। ਪਰ ਚੋਰ ਦੇ ਕਹਿਣ ਨਾਲ ਚੰਨ ਥੋੜੀ ਸੜਦਾ ਹੁੰਦਾ। ਜੇ ਚੋਰ ਚਾਹਵੇ ਵੀ ਚੰਨ ਸੜ ਕਿਉਂ ਨਹੀਂ ਜਾਂਦਾ, ਜਰ ਕਿਉਂ ਨਾ ਜਾਈ, ਪਰ ਉਹ ਚੰਨ ਥੋੜੀ ਸੜ ਜਾਂਦਾ ਹੁੰਦਾ ਚੋਰ ਦੇ ਕਹਿਣ ਨਾਲ।
ਜਿਮ ਉਲੂਕ ਕੈ ਸੂਰ ਕੋ ਕਿਮ ਉਦੇਤ ਨੀਤਾ।
ਦੂਜੀ ਉਦਾਹਰਣ ਦਿੰਦੇ, ਕਹਿੰਦੇ ਉਹੀ ਹਾਲ ਸੀ ਬਾਬੇ ਪ੍ਰਿਥੀ ਚੰਦ ਦਾ ਜਿਵੇਂ ਚੋਰ ਦਾ ਹੁੰਦਾ। ਇਸੇ ਤਰ੍ਹਾਂ ਦੂਜੀ ਉਦਾਹਰਣ, ਕਹਿੰਦੇ ਜਿਵੇਂ ਉੱਲੂ ਜਦੋਂ ਸੂਰਜ ਚੜ੍ਹਦਾ ਤੇ ਉਦੋਂ ਉਹ ਕਹਿੰਦਾ ਇਹ ਖਬਰੇ ਕਿਉਂ ਰੋਜ਼ ਚੜ੍ਹ ਜਾਂਦਾ, ਇਹ ਖਬਰੇ ਕਿਤੇ ਗਰਕ ਕਿਉਂ ਨਹੀਂ ਹੋ ਜਾਂਦਾ, ਇਹ ਕਿਉਂ ਚੜ੍ਹ ਜਾਂਦਾ ਰੋਜ਼। ਉੱਲੂ ਏਦਾਂ ਸੋਚਦਾ, ਪਰ ਉੱਲੂ ਦੇ ਸੋਚਣ ਨਾਲ ਐਸਾ ਤਾਂ ਨਹੀਂ ਹੁੰਦਾ ਵੀ ਸੂਰਜ ਨਾ ਚੜ੍ਹੇ। ਹਾਂਜੀ,
ਕਿਉਂ ਨਾ ਹਿਮਾਲੇ ਮੈਂ ਗਰੇ ਦੁੱਖ ਦੇ ਹਮ ਚੀਤਾ।
ਉਹ ਕਹਿੰਦਾ ਵੀ ਇਹ ਸੂਰਜ ਖਬਰੇ ਕਿਉਂ ਚੜ੍ਹ ਜਾਂਦਾ ਰੋਜ਼, ਇਹ ਹਿਮਾਲਿਆ ਦੇ ਬਰਫ਼ ਦੇ ਵਿੱਚ ਜਾ ਕੇ ਗਲ ਕਿਉਂ ਨਹੀਂ ਜਾਂਦਾ ਵੀ ਰੋਜ਼ ਚੜ੍ਹ ਕੇ ਮੈਨੂੰ ਦੁੱਖ ਦਿੰਦਾ। ਪਰ ਐਸਾ ਤਾਂ ਨਹੀਂ ਵੀ ਉਹਦੇ ਚਿਤਵਣ ਨਾਲ ਸੂਰਜ ਹਿਮਾਲਿਆ 'ਚ ਜਾ ਕੇ ਗਲ ਜਾਂਦਾ ਤੇ ਉੱਲੂ ਨੂੰ ਦੁੱਖ ਦੇਣਾ ਬੰਦ ਕਰ ਦਿੰਦਾ। ਹਾਂਜੀ,
ਜਥਾ ਜਵਾ ਸੋ ਭਾਵ ਸਹਿ ਦੇ ਦੋਸ਼ ਵਡੇਰੇ।
ਤੀਜੀ ਉਦਾਹਰਣ ਦਿੰਦੇ, ਜਵਾਸੇ ਦਾ ਬੂਟਾ ਹੁੰਦਾ ਨਾ, ਜਦੋਂ ਮੀਂਹ ਪੈਂਦਾ ਤੇ ਉਹ ਸੜ ਜਾਂਦਾ, ਜਦੋਂ ਮੀਂਹ ਪੈਣ ਲੱਗਦਾ ਤੇ ਉਦੋਂ ਜਵਾਸੇ ਦਾ ਬੂਟਾ ਬੋਲਦਾ, ਦੋਸ਼ ਦਿੰਦਾ ਮੀਂਹ ਨੂੰ, ਕਹਿੰਦਾ ਇਹ ਖਬਰੇ ਕਿਉਂ ਪੈ ਜਾਂਦਾ ਵੀ ਇਹਦੇ ਪਏ ਬਿਨਾਂ ਕਿਹੜਾ ਮੈਂ ਸੁੱਕ ਚੱਲਿਆ ਸਾਂ, ਇਹ ਨਾ ਪਵੇ ਮੈਂ ਹਰਿਆ ਭਰਿਆ ਬਥੇਰਾ ਹਰਿਆ ਭਰਿਆ, ਇਹ ਮਨੂਸ ਪੈ ਜਾਂਦਾ ਤੇ ਮੈਨੂੰ ਸੜਨਾ ਪੈਂਦਾ।
ਬਿਨਾਂ ਚਾਹ ਕਿਉਂ ਬਰਸ ਤੋ ਹਮ ਹਰਤ ਕਨੇਰੇ।
ਮੈਂ ਬਥੇਰਾ ਹਰਾ ਭਰਾ ਆ, ਇਹ ਮੈਨੂੰ ਤਾਂ ਇੱਛਾ ਹੀ ਨਹੀਂ ਵੀ ਮੀਂਹ ਪਵੇ, ਇਹ ਖਬਰੇ ਕਿਉਂ ਪੈ ਜਾਂਦਾ ਮੇਰੀ ਬਿਨਾਂ ਚਾਹਨਾ ਤੋਂ। ਕਿਉਂਕਿ ਜਦੋਂ ਮੀਂਹ ਪੈਂਦਾ ਉਦੋਂ ਜਵਾਸੇ ਦਾ ਬੂਟਾ ਸੜ ਜਾਂਦਾ, ਪਰ ਜਵਾਸੇ ਦੇ ਚਾਹਣ ਜਾਂ ਨਾ ਚਾਹਣ ਨਾਲ ਤਾਂ ਨਹੀਂ ਨਾ ਮੀਂਹ ਪੈਣਾ ਹਟਦਾ, ਉਹ ਚਾਹੇ ਚਾਹੇ ਨਾ ਚਾਹਵੇ। ਕਹਿੰਦੇ ਮੀਂਹ ਪੈਣੋਂ ਨਹੀਂ ਹਟਦਾ, ਉਹ ਤਾਂ ਪੈ ਹੀ ਜਾਣਾ ਜਦੋਂ ਪੈਣਾ।
ਬਾਟ ਪਾਰ ਜਿਮ ਪਾਤ ਕੀ ਨਿਜ ਘਾਤ ਤਕਾਵੇ।
ਹੁਣ ਚੌਥੀ ਉਦਾਹਰਣ ਦਿੰਦੇ ਨੇ ਰਾਹ ਮਾਰਦੀ, ਜਿਹੜੇ ਰਾਹਾਂ ਚ ਖਲੋ ਕੇ ਠੱਗਦੇ ਆ ਲੁੱਟਦੇ ਆ, ਉਹ ਪਾਤ ਕੀ ਉਹ ਰੋਜ਼ ਕੋਈ ਨਾ ਕੋਈ ਘਾਤ ਤੱਕਦੇ ਆ, ਕੋਈ ਨਾ ਕੋਈ ਦਾ ਤੱਕਦੇ ਹਨ।
ਧਰਮਾਤਮ ਮਈ ਪਾਲ ਕੋ ਗਨ ਦੋਸ਼ ਬਤਾਵੇ।
ਉਹ ਜਿਹੜਾ ਕੋਈ ਧਰਮਾਤਮਾ ਰਾਜਾ ਰਾਹ ਮਾਰਾਂ ਨੂੰ ਰਾਹ ਮਾਰਨ ਨਹੀਂ ਦਿੰਦਾ, ਉਹ ਸਖਤੀ ਕਰਕੇ ਰੱਖਦਾ ਵੀ ਇਹ ਚੋਰ ਚੋਰੀ ਨਾ ਕਰ ਸਕਣ, ਤੇ ਜਿਹੜੇ ਉਹ ਚੋਰ ਹੁੰਦੇ ਨੇ ਰਾਹ ਮਾਰ ਹੁੰਦੇ ਨੇ ਨਾ, ਉਹ ਧਰਮਾਤਮਾ ਰਾਜੇ ਦੇ ਵਿੱਚ ਦੋਸ਼ ਦਿੰਦੇ, ਕਹਿੰਦੇ ਰਾਜਾ ਬੜਾ ਮਾੜਾ ਆ ਗਿਆ, ਜਦੋਂ ਦਾ ਆ ਗਿਆ ਸਾਡੀਆਂ ਚੋਰੀਆਂ ਬੰਦ ਹੋ ਗਈਆਂ, ਕਹਿੰਦੇ ਬੜਾ ਮਾੜਾ ਰਾਜਾ ਆ ਗਿਆ, ਉਹ ਰਾਜੇ ਨੂੰ ਦੋਸ਼ ਦਿੰਦੇ ਆ ਤੇ ਉਹਦੇ ਤੋਂ ਦੋਸ਼ ਦੇ ਕੇ ਕਹਿੰਦੇ ਮਰ ਕਿਉਂ ਨਹੀਂ ਜਾਂਦਾ, ਇਹ ਖਤਮ ਕਿਉਂ ਨਹੀਂ ਹੋ ਜਾਂਦਾ। ਪਰ ਉਹਨਾਂ ਚੋਰਾਂ ਦੇ ਕਹਿਣ ਨਾਲ ਧਰਮੀ ਰਾਜੇ ਨਹੀਂ ਮੁੱਕ ਜਾਂਦੇ, ਖਤਮ ਨਹੀਂ ਹੋ ਜਾਂਦੇ।
ਜਾਰ ਜਥਾ ਕੁਟਵਾਰ ਕੋ ਨਿਤ ਚੈਤ ਬਿਨਾਸਾ।
ਪੰਜਵੀਂ ਉਦਾਹਰਣ ਦਿੰਦੇ, ਜਿਵੇਂ ਕਹਿੰਦੇ ਕੋਈ ਯਾਰ ਹੁੰਦਾ ਨਾ, ਯਾਰ ਯਾਰ ਕਹਿੰਦੇ ਨੇ ਵਿਸ਼ਈ ਪੁਰਖ ਵਿਕਾਰੀ, ਉਹਨੂੰ ਕੋਤਵਾਲ ਦਾ ਡਰ ਹੁੰਦਾ ਵੀ ਕੋਤਵਾਲ ਜਿਹੜਾ ਉਹ ਖੜਾ ਸਿਰ ਦੇ ਉੱਤੇ, ਉਹ ਕੋਤਵਾਲ ਦਾ ਵਿਨਾਸ਼ ਚਾਹੁੰਦਾ ਰੋਜ਼, ਵੀ ਇਹ ਕੋਤਵਾਲ ਮਰ ਜਾਏ, ਇਹ ਖਤਮ ਹੋ ਜਾਏ ਤੇ ਮੈਂ ਜਾ ਕੇ ਵਿਸ਼ਈ ਵਿਕਾਰੀ ਹੋ ਕੇ ਯਾਰੀ ਪੁਗਾ ਸਕਾਂ, ਆਪਣੇ ਵਿਕਾਰ ਭੋਗ ਸਕਾਂ। ਪਰ ਉਹਦੇ ਕਹਿਣ ਨਾਲ ਕੋਤਵਾਲ ਨਹੀਂ ਮਰ ਜਾਂਦਾ।
ਬਕ ਮਰਾਲ ਕੋ ਪਦ ਚਿਤੇ ਕਿਮ ਪੁਰਵੇ ਆਸਾ।
ਹੋਰ ਸਤਵੀਂ ਉਦਾਹਰਣ ਦਿੰਦੇ, ਕਹਿੰਦੇ ਜਿਵੇਂ ਬਗਲਾ ਉਹ ਚਿਤਵਦਾ ਰੋਜ਼ ਵੀ ਮੈਂ ਹੰਸ ਬਣ ਜਾ, ਹੰਸ ਦੀ ਪਦਵੀ ਪ੍ਰਾਪਤ ਕਰ ਲਾ। ਕਿ ਬਗਲੇ ਦੇ ਚਿਤਵਣ ਨਾਲ ਵੀ ਮੈਂ ਹੰਸ ਬਣ ਜਾ, ਉਹ ਹੰਸ ਬਣ ਜਾਂਦਾ ਨਹੀਂ ਬਣ ਸਕਦਾ। ਏਦਾਂ ਸਾਰੀ ਜ਼ਿੰਦਗੀ ਬਾਬਾ ਪ੍ਰਿਥੀ ਚੰਦ ਚਿਤਵਦਾ ਰਿਹਾ ਵੀ ਮੈਂ ਗੁਰੂ ਬਰਾਬਰ ਹੋ ਕੇ ਗੁਰੂ ਬਣ ਜਾ, ਪਰ ਨਹੀਂ ਬਣ ਸਕਿਆ।
ਜਿਮ ਬਿਰਹਨ ਕੋ ਚਾਂਦਨੀ ਦੀਰਗ ਦੁਖਦਾਈ।
ਹੁਣ ਅੱਠਵੀਂ ਉਦਾਹਰਣ ਹੋਰ ਦਿੰਦੇ, ਉਦਾਹਰਣਾਂ ਦੀਆਂ ਇੱਥੇ ਭਾਈ ਸਾਹਿਬ ਨੇ ਲੈਣ ਹੀ ਲਾ ਦਿੱਤੀ। ਕਹਿੰਦੇ ਜਿਵੇਂ ਕੋਈ ਬਿਰਹਨੀ ਇਸਤਰੀ ਹੁੰਦੀ ਨਾ, ਆਪਣੇ ਪਤੀ ਤੋਂ ਵਿਛੜੀ ਹੋਈ। ਦੁਬਾਰਾ ਪੜ੍ਹੀਏ ਜੀ।
ਜਿਮ ਬਿਰਹਨ ਕੋ ਚਾਂਦਨੀ ਦੀਰਗ ਦੁਖਦਾਈ।
ਉਹ ਜਿਹੜੀ ਵਿਛੋੜੇ ਦੇ ਵਿੱਚ ਆਪਣੇ ਪਤੀ ਦੇ ਤੜਫ ਦੀ ਇਸਤਰੀ ਹੁੰਦੀ, ਉਹਨੂੰ ਚੰਨ ਦੀ ਜਿਹੜੀ ਚਾਨਣੀ ਆ ਉਹ ਬੜਾ ਦੁੱਖ ਦਿੰਦੀ ਹੈ। ਚੰਦਰਮਾ ਦੀ ਚਾਨਣੀ ਉਹਨੂੰ ਬਹੁਤ ਜ਼ਿਆਦਾ ਵਿਆਕੁਲ ਕਰਦੀ ਹੈ।
ਤਥਾ ਅਨੁਜ ਕੀ ਕੀਰਤੀ ਕਬਹੂ ਨ ਮਨ ਪਾਈ।
ਜਿਵੇਂ ਕਿਸੇ ਬਿਰਹਣੀ ਇਸਤਰੀ ਨੂੰ ਚੰਦਰਮਾ ਦੀ ਚਾਨਣੀ ਚੰਗੀ ਨਹੀਂ ਲੱਗਦੀ, ਇਸੇ ਤਰ੍ਹਾਂ ਬਾਬੇ ਪ੍ਰਿਥੀ ਚੰਦ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ ਚੰਗੀ ਨਹੀਂ ਸੀ ਲੱਗਦੀ, ਮਹਾਰਾਜ ਪੰਜਵੇਂ ਪਾਤਸ਼ਾਹ ਦੀ ਉਪਮਾ ਚੰਗੀ ਨਹੀਂ ਸੀ ਲੱਗਦੀ।
ਜਿਮ ਜੰਬੁਕ ਬਨ ਪਤ ਬਨਨ ਨਿਤ ਯਤਨ ਕਰਨ ਤਾ।
ਜਿਵੇਂ ਗਿੱਦੜ ਹੁੰਦਾ ਨਾ ਜੰਗਲ ਦਾ, ਉਹ ਰੋਜ਼ ਯਤਨ ਕਰਦਾ ਵੀ ਮੈਂ ਰਾਜਾ ਬਣ ਜਾ, ਸ਼ੇਰ ਬਣ ਜਾ, ਜੰਗਲ ਦਾ ਬੁਖੀਆ ਹੋ ਜਾਵਾ।
ਕੀ ਹਰ ਕੋ ਕਾਢਨ ਚਾਹੇ ਕਿਮ ਇੱਛ ਪੁਰੰਤਾ।
ਗਿੱਦੜ ਕਹੇ ਵੀ ਮੈਂ ਸ਼ੇਰ ਨੂੰ ਕੱਢ ਦਿਆਂ ਜੰਗਲ ਚੋਂ, ਕੀ ਭਲਾ ਗਿੱਦੜ ਦੀ ਇੱਛਾ ਪੂਰੀ ਹੋ ਜਾਂਦੀ ਹੈ? ਨਹੀਂ ਹੁੰਦੀ। ਗਿੱਦੜ ਭਾਵੇਂ ਸੈਂਕੜੇ ਨਹੀਂ, ਹਜ਼ਾਰਾਂ ਰਲ ਜਾਣ, ਇਕੱਠੇ ਹੋ ਜਾਣ, ਉਹ ਇਕੱਠੇ ਹੋ ਕੇ ਵੀ ਸ਼ੇਰ ਨੂੰ ਜੰਗਲੋਂ ਨਹੀਂ ਕੱਢ ਸਕਦੇ, ਕਿਉਂਕਿ ਜੰਗਲ ਦਾ ਰਾਜਾ ਤਾਂ ਸ਼ੇਰ ਨੇ ਹੀ ਰਹਿਣਾ। ਉਹ ਗਿੱਦੜ ਜਿੰਨੇ ਮਰਜ਼ੀ ਬਲੀ ਹੋਣ, ਉਹ ਸ਼ੇਰ ਨੂੰ ਨਹੀਂ ਕੱਢ ਸਕਦੇ।
ਗਾਦੀ ਸੀਤਾ ਲੈਣ ਕੋ ਰਾਵਣ ਸਮੋਆ।
ਜਾਂ ਹੋਰ ਉਦਾਹਰਣ ਦਿੰਦੇ ਫਿਰ, ਕਹਿੰਦੇ ਏਦਾਂ ਕਹਿ ਲੋ ਜਿਵੇਂ ਰਾਵਣ ਸੀਤਾ ਨੂੰ ਹਰਨ ਵਾਸਤੇ ਲੈ ਕੇ ਗਿਆ ਸੀ ਨਾ, ਉਹ ਚਾਹੁੰਦਾ ਸੀ ਮੈਂ ਸੀਤਾ ਦੀ ਪ੍ਰਾਪਤੀ ਕਰ ਲਵਾਂ, ਇਹ ਮਨ ਵਚ ਕਰਮ ਕਰਕੇ ਮੈਨੂੰ ਸਮਰਪਣ ਕਰੇ, ਪਰ ਉਹ ਲੈ ਨਹੀਂ ਸਕਿਆ। ਸੀਤਾ ਨੂੰ ਆਪਣਾ ਹਰ ਕੇ ਤਾਂ ਜ਼ਰੂਰ ਲੈ ਗਿਆ, ਪਰ ਉਹਨੂੰ ਅਪਣਾ ਨਹੀਂ ਸਕਿਆ, ਗ੍ਰਹਿਣ ਨਹੀਂ ਕਰ ਸਕਿਆ, ਉਹਦੀ ਮਨਸਾ ਪੂਰੀ ਨਹੀਂ ਹੋਈ। ਕਹਿੰਦੇ ਗੱਦੀ ਰੂਪੀ ਸੀਤਾ ਨੂੰ ਲੈਣ ਲਈ ਬਾਬੇ ਪ੍ਰਿਥੀ ਚੰਦ ਨੇ ਬੜੇ ਯਤਨ ਕੀਤੇ।
ਅਭਿਲਾਖਤ ਹੀ ਪਚ ਗਏ ਨੈ ਸੁਖ ਸੋ ਜੋਆ।
ਉਸੇ ਇੱਛਾ ਵਿੱਚ ਮਰ ਗਿਆ, ਰਾਤ ਦਿਨ ਤੜਫਦਿਆਂ ਹੀ ਮਰਿਆ, ਸੁਖ ਨਾਲ ਇੱਕ ਦਿਨ ਨਹੀਂ ਸੁੱਤਾ।
ਕੰਸ ਕ੍ਰਿਸ਼ਨ ਕੇ ਹਤਨ ਹਿਤ ਛਲ ਰਚੇ ਕਨੇਰੇ।
ਫਿਰ ਉਦਾਹਰਣ ਦਿੰਦੇ ਦੁਆਪਰ ਯੁੱਗ ਚ, ਕਹਿੰਦੇ ਕੰਸ ਨੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਲਈ ਕਿੰਨੇ ਯਤਨ ਕੀਤੇ, ਕਦੇ ਕਿਹੜੇ ਦਾਨਵ ਨੂੰ ਭੇਜਦਾ, ਕਦੇ ਪੂਤਨਾ ਭੇਜਦਾ, ਕਦੇ ਕੁਝ ਕਰਦਾ ਸੀ, ਪਰ ਉਹ ਮਾਰ ਨਹੀਂ ਸਕਿਆ, ਉਲਟਾ ਕੰਸ ਮਾਰਿਆ ਗਿਆ।
ਮਾਰ ਤੇ ਆਪੇ ਮਰ ਗਏ ਤਿਮ ਪ੍ਰਿਥੀਆ ਹੇਰੇ।
ਜਿਵੇਂ ਕੰਸ ਕ੍ਰਿਸ਼ਨ ਨੂੰ ਮਾਰਦਿਆਂ ਆਪ ਹੀ ਮਰ ਗਿਆ, ਏਦਾਂ ਪ੍ਰਿਥੀ ਚੰਦ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਦਾ ਆਪ ਹੀ ਮਰ ਗਿਆ, ਇਹਦੀ ਮਨਸਾ ਪੂਰੀ ਨਹੀਂ ਹੋਈ।
ਸੱਸਾ ਕਹੇ ਮੈਂ ਸ਼ੇਰ ਹੋ ਗਰਬਤ ਵਿੱਚ ਪਾਈ।
ਕਹਿੰਦੇ ਸਾਇਆ ਆਪਣੇ ਭਰਾਵਾਂ ਚ ਇੱਠਾ ਹੋਵੇ ਤੇ ਆਖੇ ਮੈਂ ਸ਼ੇਰ ਹੁੰਨਾ ਸ਼ੇਰ, ਸਾਇਆ ਕਵੇ ਖਰਗੋਸ਼ ਆਪਣੇ ਭਰਾਵਾਂ ਚ ਬੈਠਾ ਕਿ ਮੈਂ ਸ਼ੇਰ ਹਾਂ।
ਜਬ ਆਵੇ ਗਜ ਸਮੁਖ ਤਿਸ ਤਬ ਕੌਣ ਹਟਾਈ।
ਪਰ ਜਦੋਂ ਹਾਥੀ ਆ ਜਾਏ ਨਾ ਝੂਲਦਾ ਹੋਇਆ, ਤੇ ਫਿਰ ਉਹਨਾਂ ਸਹਿਆਂ ਵਿੱਚੋਂ ਕਹਿੰਦਾ ਵੀ ਤੂੰ ਕਹਿੰਦਾ ਮੈਂ ਸ਼ੇਰ ਹਾਂ, ਹੁਣ ਰੋਕ ਹਾਥੀ ਨੂੰ, ਹੁਣ ਕੌਣ ਹਟਾਵੇ ਹਾਥੀ ਨੂੰ, ਕੌਣ ਟੱਕਰ ਮਾਰੇ ਤੇ ਕੌਣ ਰੋਕੇ।
ਗੁਰੂ ਬਣਿਓ ਮੈਂ ਨਿਤ ਕਹੇ ਜਬ ਜਮ ਦੇ ਪੀਰਾ।
ਬਾਬਾ ਪ੍ਰਿਥੀ ਚੰਦ ਸੋਚਦਾ ਸੀ ਵੀ ਮੈਂ ਗੁਰੂ ਬਣਾ, ਗੁਰੂ ਬਣਾ ਰੋਜ਼ ਹੀ ਚਾਹੁੰਦਾ ਸੀ, ਪਰ ਜਦੋਂ ਜਮ ਆ ਕੇ ਪੀੜਾ ਦਿੰਦੇ ਨੇ, ਦੁੱਖ ਦਿੰਦੇ ਨੇ ਸੇਵਕਾਂ ਨੂੰ।
ਸਿੱਖਣ ਗਨ ਅਰ ਆਪ ਕੋ ਤਾਰੇ ਕੋ ਤੀਰਾ।
ਉਦੋਂ ਆਪਣੇ ਸਿੱਖਾਂ ਨੂੰ ਤੇ ਆਪਣੇ ਆਪ ਨੂੰ ਕੌਣ ਬਚਾਵੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਕਹਿੰਦਾ ਤਾਂ ਸੀ ਵੀ ਮੈਂ ਗੁਰੂ ਬਣਾ, ਗੁਰੂ ਬਣਾ, ਜੇ ਬਣ ਵੀ ਬੈਠਾ ਤੇ ਜਦੋਂ ਜਮ ਰੂਪੀ ਹਾਥੀ ਆ ਗਏ ਪੀੜਾ ਦੇਣ ਲਈ ਉਦੋਂ ਸਿੱਖਾਂ ਨੂੰ ਕੌਣ ਬਚਾਵੇ? ਹੁਣ ਸਹਾ ਤਾਂ ਨਹੀਂ ਨਾ ਲੜ ਸਕਦਾ ਹਾਥੀ ਨਾਲ, ਜੋ ਕਹੇ ਮੈਂ ਸ਼ੇਰ ਹਾਂ ਤੇ ਸ਼ੇਰ ਥੋੜੀ ਬਣ ਜਾਂਦਾ। ਜਦੋਂ ਜਮ ਆ ਕੇ ਪੀੜਾ ਦਿੰਦੇ ਆ ਸਿੱਖਾਂ ਨੂੰ, ਨਾ ਉਹਨਾਂ ਨੂੰ ਹਟਾ ਸਕਦਾ ਰੁਕਾ ਬਚਾ ਸਕਦਾ ਤੇ ਨਾ ਹੀ ਉਹ ਆਪਣਾ ਆਪ ਬਚਾ ਸਕਦਾ। ਇਹ ਕੱਚੇ ਪਿੱਲੇ ਗੁਰੂ ਦੀ ਹਾਲਤ ਹੁੰਦੀ ਹੈ। ਹਾਂਜੀ,
ਮਿਹਰਵਾਨ ਪ੍ਰਸਥਾਨ ਕੋ ਚਾਏ ਬਹੁ ਤੇਰਾ।
ਹੁਣ ਬਾਬਾ ਮਿਹਰਵਾਨ ਸੋਚਦਾ ਵੀ ਹੁਣ ਮੈਨੂੰ ਤਿਆਰੀ ਕਰਨੀ ਪਏਗੀ, ਲਾਹੌਰ ਸ਼ਹਿਰ ਜਾਣਾ ਪਵੇਗਾ, ਜਾ ਕੇ ਦੀਵਾਨ ਚੰਦੂ ਨਾਲ ਮਿਲ ਕੇ ਮੁਲਾਕਾਤ ਕਰਕੇ ਬਾਦਸ਼ਾਹ ਨੂੰ ਮਿਲਣਾ ਪਵੇਗਾ।
ਜਨਨੀ ਜਾਨ ਨਾ ਦੇਤੇ ਕਰਨੀ ਹੋ ਕਨੇਰਾ।
ਮਾਤਾ ਨੀ ਜਾਣ ਦਿੰਦੀ, ਮਾਤਾ ਰੋਕਦੀ ਹੈ ਉਹਨੂੰ, ਨੇਹ ਆਉਂਦਾ ਕਹਿੰਦੀ ਅੱਗੇ ਤੇਰਾ ਪਿਤਾ ਗਿਆ ਨੀ ਮੁੜਿਆ, ਮੈਂ ਨੀ ਤੈਨੂੰ ਜਾਣ ਦੇਣਾ। ਮਾਤਾ ਰੋਕ ਲੈਂਦੀ ਹੈ, ਜਾਣ ਤੋਂ ਵਰਜ ਦਿੰਦੀ ਹੈ।
ਹੇ ਸੁੱਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ।
ਲੱਗੀ ਹੇ ਪੁੱਤਰ ਹੁਣ ਤੇਰਾ ਹੀ ਆਸਰਾ ਸਾਰੀ ਸਿੱਖ ਸੰਗਤ ਨੂੰ, ਤੂੰ ਹੀ ਹੁਣ ਸਾਰਿਆਂ ਦਾ ਥੰਮ ਹੈ। ਜੇ ਤੂੰ ਵੀ ਚਲਾ ਗਿਆ ਤੇ ਸੰਗਤ ਨੂੰ ਕੌਣ ਥੰਮ ਦੇਵੇਗਾ, ਇਹਨਾਂ ਨੂੰ ਕੌਣ ਆਸਰਾ ਦੇਵੇਗਾ? ਤੂੰ ਇਹ ਸਾਰੀਆਂ ਵਿਉਂਤਬੰਦੀਆਂ ਹੋ ਰਹੀਆਂ। ਉਧਰ ਚੰਦੂ ਉਡੀਕਦਾ ਸੀ, ਜਦੋਂ ਵੇਖਿਆ ਵੀ ਪ੍ਰਿਥੀ ਚੰਦ ਨਹੀਂ ਆਇਆ, ਉਹਨੇ ਖਬਰ ਪਤਾ ਕੀਤੀ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।